ऐसे तू ऐसा मधु हम ऐसे तू ऐसा हम ऐसे तू ऐसा मधु हम ऐसे तू ऐसा Thank you. ऐसे तू ऐसा हम ऐसे तू ऐसा हम ऐसे तू ऐसा माधो हम ऐसे तू ऐसा सब साजे साज निवाजे जियो पिंड दे प्राण निर्गुण यारे गुण नहीं कोई तुम दान दो मेहरबाना तुम करो फला हम पलो न जाने तुम सदा सदा दयाला तुम सुखदाई पुरख विधाते तुम राखो अपने बाला तुम निधान अटल सुल्तान जी जंत सब जाचे कौ नानक है हवाला रख संतन के पाछे माधो हम ऐसे तू ऐसा हम ऐसे तू ऐसा माधो हम ऐसे तू ऐसा हम ऐसे तू ऐसा हम ऐसे तू ऐसा हम ऐसे तू ऐसा माधो हम ऐसे तू ऐसा ऐसे तू ऐसा हम ऐसे तू ऐसा हम ऐसे तू ऐसा माधो हम ऐसे तू ऐसा नाम जपिए तां दूर हुंदे दुखड़े सेवा करके मान पाईंदा जपिए तां दूर हुंदे सेवा करके मान पाईंदा प्यारे जी से
ਸ਼ਬਦ ਵਿੱਚ ਇਕਾਗਰ ਕਰੋ ਔਰ ਵਿਚਾਰ ਵਿੱਚ ਪੂਰਾ ਪੂਰਾ ਜੋੜੋ। ਵਿਚਾਰ ਚੱਲ ਰਹੀ ਹੈ ਸੇਵਾ ਔਰ ਭਜਨ, ਤਪੱਸਿਆ ਦੀ ਬਜਾਏ ਸੇਵਾ, ਪ੍ਰਾਣਾਯਾਮ ਦੀ ਬਜਾਏ ਸਿਮਰਨ। ਪਹਿਲੇ ਸਮਿਆਂ 'ਚ ਲੋਕ ਬੜੇ ਬੜੇ ਕਠਿਨ ਤਪ ਕਰਦੇ ਸਨ, ਲੇਕਿਨ ਸੇਵਾ ਦੀ ਮਹੱਤਤਾ ਜ਼ਿਆਦਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਪ੍ਰਾਰਥਨਾ ਕੀਤੀ, ਰੀਵਨ ਵਾਜ ਇੱਕ ਜਲਤਾਰੇ ਕਰਦੇ ਹਨ, ਇੱਕ ਧੂੰਆਂ ਤਾਪਦੇ ਹੈ, ਸਰੀਰ ਨੂੰ ਕਸ਼ਟ ਦਿੰਦੇ ਹਨ, ਇਹਨਾਂ ਇੱਕ ਸੇਵਾ ਆਪ ਗੁਰੂ ਨਾਨਕ ਦੇ ਘਰ ਦੇ ਵਿੱਚ ਸੇਵਾ ਦੀ ਜ਼ਿਆਦਾ ਪ੍ਰੇਰਨਾ ਹੋ ਰਹੀ ਹੈ। ਕਿਰਪਾ ਕਰਕੇ ਵਿਸ਼ੇਸ਼ ਫਲ ਕਿਸ ਵਸਤੂ ਦਾ ਹੈ, ਇਹ ਬਚਨ ਸੁਣ ਕੇ ਗੁਰੂ ਜੀ ਨੇ ਫਰਮਾਇਆ ਸੇਵਾ ਦੀ ਮਹੱਤਤਾ ਤਪੱਸਿਆ ਨਾਲੋਂ ਬਹੁਤ ਜ਼ਿਆਦਾ ਹੈ। ਕੋਈ ਸ਼ਖਸ ਗਰਮੀ ਦੇ ਮਹੀਨੇ 6 ਛਮਾਹੀਆਂ ਗਰਮੀ ਦੀਆਂ 6 ਮਹੀਨਿਆਂ ਨੇ ਦੁਪਹਿਰ ਦੇ ਵਕਤ 5 ਧੂਈਆਂ ਲਗਾ ਕੇ 5 ਅਗਨ ਤਾਪਣਾ ਜਿਹਨੂੰ ਕਹਿੰਦੇ ਹਨ, ਦੁਪਹਿਰ ਦੇ ਵਕਤ ਉਹਨਾਂ ਵਿੱਚ ਬੈਠ ਕੇ ਤਪੱਸਿਆ ਕਰੇ, 6 ਸਾਲ ਐਸਾ ਲਗਾਵੇ, ਗੁਰੂ ਕੇ ਲੰਗਰ ਦੀ ਗਰਮੀ ਦੇ ਮੌਸਮ ਵਿੱਚ 6 ਮਹੀਨੇ ਸੇਵਾ ਕੀਤੀ, ਉਸ ਤੋਂ ਵੀ ਵਿਸ਼ੇਸ਼ ਫਲ ਰੱਖਦੀ ਹੈ। ਇਸੀ ਤਰ੍ਹਾਂ ਸਰਦੀ ਦੇ ਮੌਸਮ ਦੇ ਵਿੱਚ ਜਲਧਾਰਾ ਕਰੇ ਜਾਂ ਠੰਡੇ ਪਾਣੀ ਵਿੱਚ ਖੜ ਕੇ ਤਾਪਾਤ ਕਰੇ, 6 ਸਾਲ ਮਤਵਾਤਰ ਕੋਈ ਕਰੇ ਉਸ ਦੇ ਨਾਲੋਂ 6 ਮਹੀਨੇ ਸਰਦੀ ਦੇ ਮੌਸਮ ਵਿੱਚ ਗੁਰੂ ਕੇ ਲੰਗਰ ਦੀ ਸੇਵਾ ਉਦੋਂ ਵਿਸ਼ੇਸ਼ ਫਲ ਰੱਖਦੀ ਹੈ। ਇਹ ਕਿਉਂ? ਜ਼ਰਾ ਵਿਚਾਰ ਦੀ ਕਸਵੱਟੀ 'ਤੇ ਲਾ ਕੇ ਵੀ ਦੇਖ ਲੈਣਾ ਚਾਹੀਦਾ। ਕਸਵੱਟੀ 'ਤੇ ਲਾ ਕੇ ਦੇਖਿਆ ਜਾਵੇ ਸੋਨੇ ਦਾ ਖਰੇ ਖੋਟੇ ਦਾ ਪਤਾ ਲੱਗ ਜਾਂਦਾ ਹੈ। ਜਲਧਾਰਾ ਕਰਨ ਵਾਲਾ ਸ਼ਖਸ ਸਰੀਰ ਨੂੰ ਜ਼ਰੂਰ ਕਸ਼ਟ ਦਿੰਦਾ ਹੈ, ਉਹਦੇ ਸਰੀਰ ਨੂੰ ਜ਼ਰੂਰ ਖੇਚਲ ਹੁੰਦੀ ਹੈ, ਲੇਕਿਨ ਇਹ ਕਸ਼ਟ ਹੋਣ ਨੂੰ ਵਧਾਉਂਦਾ ਹੈ। ਉੱਧਰ ਜਿਹੜੀ ਸੇਵਾ ਕਰਨੀ ਹੈ ਸਵੇਰ ਤੋਂ ਸ਼ਾਮ ਤੱਕ, ਪਤਾ ਨਹੀਂ ਕਿਤਨਿਆਂ ਨੂੰ ਭੋਜਨ ਪਾਣੀ ਛਕਾ ਕੇ ਪ੍ਰਸੰਨਤਾ ਪ੍ਰਾਪਤ ਕਰਨੀ ਹੈ। ਸਭ ਦੇ ਵਿੱਚ ਵਾਹਿਗੁਰੂ ਦਾ ਵਾਸਾ ਹੈ। ਖਾਲਕ ਹੱਕ ਸੱਚ ਖਲਕ ਮਿਆਨੇ ਸ਼ਿਆਮ ਮੂਰਤ ਨਾਏ। ਖਾਲਕ ਖਲਕ ਦੇ ਵਿੱਚ ਵਸਦਾ ਹੈ ਫਰੀਦਾ, ਖਾਲਕ ਖਲਕ ਮੇ ਖਲਕ ਵਸੇ ਰੱਬ ਮਾਏ। ਇਉਂ ਸਭ ਦੇ ਵਿੱਚ ਉਸਦੀ ਸੇਵਾ ਕਿਤਨੀ ਕੁ ਮਹੱਤਤਾ ਹੈ। ਜਦੋਂ 68 ਤੀਰਥ ਸਗਲ ਤੂੰ ਜੀ ਦਇਆ ਪ੍ਰਵਾਨ, ਇੱਕ ਜੀ 'ਤੇ ਦਇਆ ਕਰਨੀ, 68 ਤੀਰਥਾਂ ਦਾ ਫਲ ਮਿਲਦਾ ਹੈ। ਪਤਾ ਨਹੀਂ ਕਿਤਨਿਆਂ ਕੁ ਨੂੰ ਇਉਂ ਪ੍ਰਸੰਨਤਾ ਮਿਲਦੀ ਹੈ। ਇਸੇ ਤਰ੍ਹਾਂ ਗਰਮੀ ਜਾਂ ਸਰਦੀ, ਹਰ ਦੋਨਾਂ ਮੌਸਮਾਂ ਦੇ ਵਿੱਚ ਤਾਂ ਤੇ ਸੇਵਾ ਦਾ ਫਲ ਬਹੁਤ ਜ਼ਿਆਦਾ ਦੱਸਿਆ ਹੋਇਆ ਹੈ। ਸੋ ਫਰੀਦ ਨੂੰ ਪਹਿਲੇ ਤਪੱਸਿਆ ਕਰਨ ਦਾ ਕਿਤਨੇ ਸਾਲ ਬੜਾ ਸਮਾਂ ਹੱਥ ਆਇਆ। ਫਰੀਦ ਦੀ ਮਾਤਾ ਨੇ ਉਸਨੂੰ ਲਗਨ ਲਗਾਈ, ਸ਼ੌਕ ਲਗਾਇਆ। ਅਖੀਰ ਕਹਿਣ ਲੱਗੀ, ਬੇਟਾ ਤਪ ਕਰ, ਬਾਹਰ ਜਾ ਕੇ ਤਪੱਸਿਆ ਕਰ, ਜਨਮ ਸਫਲਾ ਹੋਵੇ। ਫਰੀਦ ਪੁੱਛਣ ਲੱਗਾ, ਮਾਤਾ ਕੋਈ ਤਰੀਕਾ, ਕੋਈ ਢੰਗ, ਕੋਈ ਯਤਨ, ਕਿਵੇਂ ਤਪ ਕਰਾਂ? ਮਾਤਾ ਕਹਿਣ ਲੱਗੀ, ਕਿਲੇ 'ਚ ਰਹੀ, ਕੜਾ ਪਛਾਦ ਛਕਿਆ ਕਰੀ, ਮਖਮਲੀ ਗੁਦੈਲਿਆਂ 'ਤੇ ਸਮਿਆ ਕਰੀ। ਇਹ ਗੱਲਾਂ ਸੁਣ ਕੇ ਫਰੀਦ ਹੈਰਾਨ ਹੋ ਗਿਆ, ਮਾਤਾ ਮੈਂ ਜਾਣਾ ਰੋਈਆਂ ਜੰਗਲਾਂ ਦੀਆਂ ਬਾਨਾਂ ਨੂੰ, ਉੱਥੇ ਕਿਲੇ ਕਿੱਥੇ? ਦੂਸਰੇ ਪਤਾ ਨਹੀਂ ਪੱਤੇ ਸੁੱਤੇ ਸੂਤ ਕੇ ਖਾਣ ਨੂੰ ਮਿਲ ਜਾਣ, ਕੜਾ ਪ੍ਰਸ਼ਾਦ ਕਿੱਥੇ ਮਿਲਣਾ? ਉੱਥੇ ਮਖਮਲੀ ਗੁਦੈਲਿਆਂ 'ਤੇ ਸੋਣਾ, ਰੋੜਾਂ ਦੇ ਬਿਸਤਰ ਮਿਲਣੇ ਹਨ ਤਪੱਸਿਆ ਕਰਨ ਵੇਲੇ ਤਾਂ। ਇਸ ਵਾਸਤੇ ਇਹ ਤਿੰਨੇ ਗੱਲਾਂ ਜੋ ਆਪਨੇ ਕਹੀਆਂ ਹਨ, ਇਹ ਕੈਸੇ ਮਿਲ ਸਕਣਗੀਆਂ? ਅੱਗੋਂ ਮਾਤਾ ਕਹਿਣ ਲੱਗੀ, ਬੇਟਾ ਫਕੀਰਾਂ ਦੀਆਂ ਰਮਜ਼ਾਂ ਹੁੰਦੀਆਂ ਹਨ। ਕੋਈ ਗੱਲ ਸਿੱਧੀ ਕਹੀ ਜਾਂਦੀ ਹੈ, ਕੋਈ ਕਿਸੇ ਤਰੀਕੇ ਸਿਰ ਕੁੰਡ ਦੁਆਰਾ ਕਹੀ ਜਾਂਦੀ ਹੈ। ਇਹ ਰਮਜ਼ ਹੈ, ਕਿਲ੍ਹਾ ਕਿਆ ਹੈ? ਸਤਸੰਗ। ਸਤਸੰਗ ਰੂਪੀ ਕਿਲ੍ਹੇ ਦੇ ਵਿੱਚ ਜਗਿਆਸੂ ਨੂੰ ਰਹਿਣਾ ਸ੍ਰੇਸ਼ਟ ਹੈ। ਦੂਸਰੇ, ਕੜਾ ਪ੍ਰਸ਼ਾਦ ਕੀ ਛਕਣਾ? ਜਦੋਂ ਅਤਿਅੰਤ ਭੁੱਖ ਲੱਗੇ, ਭਾਵੇਂ ਕੁਛ ਵੀ ਮਿਲ ਜਾਏ, ਉਹੀ ਕੜਾ ਪ੍ਰਸ਼ਾਦ ਤੋਂ ਜ਼ਿਆਦਾ ਚੰਗਾ ਲੱਗੇਗਾ। ਰੱਜੇ ਆਦਮੀ ਨੂੰ ਚੰਗੇ ਚੰਗੇ ਪਦਾਰਥ ਵੀ ਅੱਛੇ ਨਹੀਂ ਲੱਗਿਆ ਕਰਦੇ, ਤਾਂ ਤੇ ਉਸ ਵਕਤ ਛਕਣਾ ਹੋਵੇਗਾ ਜਦੋਂ ਅਤਿਅੰਤ ਭੁੱਖ ਲੱਗੇ। ਇਹ ਕੜਾ ਪ੍ਰਸ਼ਾਦ ਛਕਣਾ ਹੈ। ਮਖਮਲੀ ਗੁਦੈਲਿਆਂ 'ਤੇ ਸੌਣਾ ਕੀ ਹੈ? ਜਦੋਂ ਅਤਿਅੰਤ ਭਜਨ ਕਰਦੇ ਕਰਦੇ ਨੂੰ ਨੀਂਦ ਆਵੇ, ਭਾਵੇਂ ਰੋੜਾਂ 'ਤੇ ਸੌਂ ਜਾਈ, ਭਾਵੇਂ ਕੰਢਿਆਂ 'ਤੇ ਸੌਂ ਜਾਈ, ਨਾ ਪਤਾ ਵੀ ਰੋੜਾਂ 'ਤੇ ਸੁੱਤਾ ਪਿਆ, ਨਾ ਮਖਮਲੀ ਗੁਦੈਲਿਆਂ ਦਾ ਪਤਾ ਹੈ। ਸੁਖੋਪਤ ਨੀਂਦ ਜਾਂ ਸੁਪਨ ਅਵਸਥਾ ਜਿਹੜੀ ਹੈ, ਸਰੀਰ ਦੀ ਸੋਝੀ ਨਹੀਂ ਹੋਇਆ ਕਰਦੀ, ਤਾਂ ਤੇ ਇਉਂ ਇਹ ਮਖਮਲੀ ਗੁਦੈਲਿਆਂ 'ਤੇ ਸੌਣਾ ਹੈ। ਸੋ ਇਹ ਤਿੰਨ ਗੱਲਾਂ ਫਰੀਦ ਦੀ ਮਾਤਾ ਨੇ ਫਰੀਦ ਨੂੰ ਤਪੱਸਿਆ ਕਰਨ ਵੇਲੇ ਜਦੋਂ ਰੂਹੀਆਂ ਜੰਗਲਾਂ ਨੂੰ ਗਿਆ ਇਹ ਸਿੱਖਿਆ ਦਿੱਤੀ। ਇੱਕ ਤਪੱਸਿਆ ਮਾਰਗ ਜ਼ੁਹਦ ਹੁੰਦਾ ਹੈ, ਇੱਕ ਰਿਆਜ਼ਤ ਹੁੰਦੀ ਹੈ, ਯਾਨੀ ਇੱਕ ਤਪੱਸਿਆ ਹੁੰਦੀ ਹੈ, ਇੱਕ ਭਗਤੀ ਮਾਰਗ ਹੈ, ਦੋ ਹਨ। ਤਪੱਸਿਆ ਦਾ ਮਾਰਗ ਔਖਾ ਹੈ, ਬਹੁਤ ਔਖਾ ਹੈ, ਫਲ ਥੋੜ੍ਹਾ। ਭਗਤੀ ਮਾਰਗ ਇਹ ਸੌਖਾ ਹੈ, ਇਸਦਾ ਫਲ ਮਹਾਨ ਹੈ। ਭਗਤੀ ਮਾਰਗ ਵਾਹਿਗੁਰੂ ਦੇ ਭਜਨ ਦੇ ਵਿੱਚ ਬਿਰਤਨ ਲਵਲੀਨ ਕਰਨ ਦਾ ਨਾਮ ਹੈ। ਸਰਵਣ, ਕੀਰਤਨ, ਸਿਮਰਨ ਆਦਿ ਭਗਤੀ ਦੇ ਜਿਹੜੇ ਤਰੀਕੇ। ਸਵੇਂ ਫਰੀਦ ਰੋਈਆਂ ਨੂੰ ਚਲਾ ਜਾਂਦਾ, ਉੱਥੇ ਜਾ ਕੇ ਬੜੀ ਕਠਿਨ ਤਪੱਸਿਆ ਕੀਤੀ, 12 ਸਾਲ ਲਗਾਏ, ਦਰਖਤਾਂ ਦੇ ਪੱਤੇ ਸੂਤ ਸੂਤ ਖਾਂਦਾ ਰਿਹਾ। ਇਹੋ ਜਿਹੀ ਦਿਸ਼ਾ ਦੇ ਵਿੱਚ 12 ਸਾਲ ਤੋਂ ਬਾਅਦ ਦਿਲ ਵਿੱਚ ਖਿਆਲ ਆਇਆ ਕਿ ਚਲੋ ਮਾਤਾ ਨੂੰ ਮਿਲ ਆਈਏ, ਨਾਲੇ ਦੱਸਿਆਵਾਂਗੇ ਇਉਂ ਤਪੱਸਿਆ ਕੀਤੀ। ਘਰ ਆ ਜਾਂਦਾ ਹੈ, ਆ ਕੇ ਮਾਤਾ ਨੂੰ ਮੱਥਾ ਟੇਕਿਆ, ਪੁੱਛਣ ਲੱਗੀ, ਬੇਟਾ ਕਿਵੇਂ ਤਪੱਸਿਆ ਕੀਤੀ? ਸਾਰੀ ਗੱਲ ਦੱਸੀ। ਇਉਂ ਰੋਈਆਂ 'ਚ ਰਹਿੰਦਾ ਸਾਂ, ਕੀ ਖਾਂਦਾ ਹੁੰਦਾ ਸੀ? ਖਾਣ ਨੂੰ ਉੱਥੇ ਕੀ ਮਿਲਦਾ ਸੀ? ਦਰਖਤਾਂ ਦੇ ਪੱਤੇ ਸੂਤ ਕੇ ਖਾਂਦਾ ਸੀ। ਸੋ ਇਉਂ ਮਾਤਾ ਕਹਿਣ ਲੱਗੀ, ਅੱਛਾ ਤੇਰਾ ਕੇਸੀ ਇਸ਼ਨਾਨ ਕਰਵਾਉਣਾ। ਕੇਸੀ ਇਸ਼ਨਾਨ ਕਰਵਾਇਆ, ਕੇਸ ਫਰੋਲਣ ਲੱਗੀ, ਜਾਣ ਕੇ ਕੇਸਾਂ ਨੂੰ ਖਿੱਚਦੀ ਹੈ, ਕੇਸਾਂ ਦੇ ਖਿੱਚਣ ਕਰਕੇ ਸਰੀਰ ਨੂੰ ਖੇਦ ਹੁੰਦਾ, ਕਸ਼ਟ ਹੁੰਦਾ, ਤਕਲੀਫ ਮਹਿਸੂਸ ਕਰਦਾ ਹੈ। ਪੁੱਛਦੀ ਹੈ ਮਾਤਾ, ਕਿਉਂ? ਕਹਿਣਾ, ਮਾਤਾ ਕੇਸ ਖਿੱਚਿਆਂ ਤਕਲੀਫ ਹੁੰਦੀ ਹੈ। ਕਹਿਣ ਲੱਗੀ, ਤੈਨੂੰ ਕੇਸ ਖਿੱਚਿਆਂ ਤਕਲੀਫ ਨੇ, ਦਰਖਤਾਂ ਦੇ ਪੱਤੇ ਸੂਕ ਕੇ ਖਾਂਦਾ ਸੀ, ਉਹਨਾਂ ਨੂੰ ਵੀ ਤਕਲੀਫ ਹੁੰਦੀ ਹੋਣੀ ਹੈ। ਤੇਰੀ ਤਪੱਸਿਆ ਜੇ ਕਿਸੇ ਕੰਮ ਨਹੀਂ, ਜਾ ਕੇ ਤਪ ਕਰ। ਫਿਰ ਜਾ ਕੇ ਉਸਨੂੰ ਭੇਜ ਦਿੱਤਾ। ਫਿਰ ਫਰੀਦ ਨੇ ਕਾਠ ਦੀ ਰੋਟੀ ਬਣਾ ਲਈ ਹੈ, ਕੁਝ ਥੋੜ੍ਹਾ ਬਹੁਤਾ ਮਿਲ ਗਿਆ, ਸੰਤੁਸ਼ਟ ਰਹਿਣਾ। ਅਤੇ ਉਸ ਅਵਸਥਾ ਦੇ ਵਿੱਚ ਹੀ ਇਹੋ ਜਿਹੇ ਸਲੋਕ ਉਹਨਾਂ ਦੇ ਇਸ ਅਵਸਥਾ ਦੇ ਮਿਲਦੇ ਹਨ।
ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ ਰੋਟੀ ਮੇਰੀ, ਲਾਵਣ ਮੇਰੀ ਭੁੱਖ ਰੋਟੀ ਮੇਰੀ ਕਾਠ ਦੀ,
ਕਾਠ ਦੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ, ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਤਰਸਾਈ ਜੀ, ਸੰਤੋਖ ਵੱਲ ਇਸ਼ਾਰਾ ਹੈ। ਰੋਟੀ ਕਾਠ ਦੀ ਲਾਵਣ ਕਹੀਏ ਨਾਲ ਨੂੰ ਸਬਜ਼ੀ ਭਾਜੀ ਭੁੱਖ ਹੈ। ਇਹੋ ਜਿਹੇ ਉਸ ਵਕਤ ਦੇ ਸਲੋਕ ਫਰੀਦ ਦੇ ਮਿਲਦੇ ਹੈ। ਇਹੀ ਜੀ ਦਿਸ਼ਾ ਦੇ ਵਿੱਚ ਸਰੀਰ ਸੁੱਕ ਕੇ ਲੱਕੜ ਵਰਗਾ ਹੋਇਆ ਸੀ ਔਰ ਕਾਲਾ ਘੱਟ ਹੋ ਗਿਆ ਗਰਮੀ ਸਰਦੀ ਚਲਣ ਕਰਕੇ। ਪ੍ਰਤੀਕਸ਼ਾ ਵੇਲੇ ਐਸੀ ਦਿਸ਼ਾ ਹੀ ਹੋਇਆ ਕਰਦੀ ਹੈ ਪ੍ਰਤੀਕਸ਼ੂ ਪੁਰਸ਼ਾਂ ਦੀ। ਸੋ ਸੱਸੇ ਰਾਤ ਖੜ ਕੇ ਇਉਂ ਤਪ ਕਰਦਾ ਸੀ। ਇੱਕ ਦਫ਼ਾ ਜੰਗਲ 'ਚ ਖੜ੍ਹਾ ਹੋਇਆ ਹੈ, ਇੱਕ ਕੋਈ ਲੋਹਾਰ ਸਿਰ 'ਤੇ ਪਾਣੀ ਦਾ ਘੜਾ ਹੈ, ਮੋਢੇ 'ਤੇ ਕੁਹਾੜਾ ਹੈ, ਕੋਈ ਸੁੱਕੀ ਲੱਕੜ ਢੂੰਡਦਾ ਫਿਰਦਾ ਹੈ, ਉਸਨੂੰ ਫੂਕ ਕੇ ਖੋਲੇ ਬਣਾ, ਕੋਲਿਆਂ ਦੀ ਚਾਨਣ ਨੂੰ ਮੁੱਖ ਰੱਖ ਕੇ ਫਿਰਦਿਆਂ ਫਿਰਦਿਆਂ ਜਿੱਥੇ ਫਰੀਦ ਖੜ੍ਹਾ ਸੀ ਅੰਧੇਰੇ ਵਿੱਚ, ਸੋਚਿਆ ਵੀ ਇਹ ਸ਼ਾਇਦ ਲੱਕੜ ਸੁੱਕੀ ਹੋਣੀ ਹੈ। ਕੁਹਾੜੇ ਦਾ ਪਿਛਲਾ ਪਾਸਾ ਮਾਰ ਕੇ ਪੀਣ ਪਤਾ ਲੱਗ ਜਾਂਦਾ ਸੁੱਕੀ ਗਿੱਲੀ ਲੱਕੜ ਉਸਦੀ ਆਵਾਜ਼ ਤੋਂ। ਸੋ ਜਦੋਂ ਪਿਛਲਾ ਪਾਸਾ ਕੁਹਾੜੇ ਦਾ ਮਾਰਿਆ, ਉਸ ਮੌਕੇ ਫਰੀਦ ਬੋਲਿਆ ਅਤੇ ਇਉਂ ਉਸ ਮੌਕੇ ਸਲੋਕ ਉਚਾਰਨ ਕੀਤਾ।
ਕਿਤੇ ਮਾਰਨਾ ਗਵਾਵੀ ਮੇਰਾ ਵੀਰ ਨਾ ਖਾਤਰ ਕੋਲਿਆ, ਕਿਤੇ ਮਾਰਨਾ ਗਵਾਵੀ ਮੇਰਾ ਵੀਰ ਨਾ ਖਾਤਰ ਕੋਲਿਆ, ਮਾਰਨਾ ਗਵਾਈ ਮੇਰਾ ਵੀਰ ਨਾ ਖਾਤਰ ਕੋਲਿਆ। ਕਿਤੇ ਮਾਰ ਨਾ ਗਵਾਵੀ ਤੇਰਿਆ ਵੀਰ ਨਾ ਹਰ ਤੇਰੇ ਕੋਲਿਆਂ ਦੀ
ਰੀਦਾ ਕੰਧ ਪਹਾੜਾ ਸਿਰ ਖੜਾ ਵਣਕੈ ਸਰ ਲੋਹਾਰ ਔ ਲੋੜੀ ਸ਼ੋ ਆਪਣਾ ਤੂੰ ਲੋੜੇ ਅੰਗਿਆਰ ਸਿਰ ਤੇ ਖੜਾ ਮੁੰਡੇ ਤੇ ਕੁਹਾੜਾ ਵਣ ਦੇ ਵਿੱਚ ਕੋਲਿਆਂ ਦੇ ਵਾਸਤੇ ਇਉਂ ਢੂੰਡਦਾ ਫਿਰਦਾ ਹੈ ਕਹਿੰਦਾ ਹੈ ਤੂੰ ਇਸ ਸਰੀਰ ਦੇ ਕੋਲੇ ਬਣਾਉਣੇ ਚਾਹੁੰਦਾ ਮੈਂ ਇਸ ਤੋਂ ਰੱਬ ਦੀ ਪ੍ਰਾਪਤੀ ਕਰਨੀ ਚਾਹੁੰਦਾ ਹਾਂ ਇਤਿਹਾਸ ਇਹੋ ਜਿਹੀ ਦਿਸ਼ਾਇਓਂ ਵੀ ਤਪੱਸਿਆ ਕੀਤੀ ਉਸ ਤੋਂ ਬਾਅਦ ਫਿਰ ਫਰੀਦ ਨੇ ਸੋਚਿਆ ਚਲੋ ਮਾਤਾ ਨੂੰ ਮਿਲਿਆ ਆਈਏ ਨਾਲੇ ਦੱਸਿਆ ਆਈਏ 12 ਸਾਲ ਹੋ ਗਏ ਵੀ ਇਉਂ ਤਪੱਸਿਆ ਕੀਤੀ ਰਸਤੇ ਦੇ ਵਿੱਚ ਖਿਆਲ ਕੀਤਾ ਵੀ ਕੁਛ ਆਪਣੀ ਤਪੱਸਿਆ ਦੀ ਸ਼ਕਤੀ ਦੀ ਪ੍ਰੀਖਿਆ ਕਰ ਲਵਾਂ ਚਿੜੀਆਂ ਚੁਗਦੀਆਂ ਫਿਰਦੀਆਂ ਆਵਾਜ਼ ਦਿੱਤੀ ਮਰ ਜਾਓ ਸਭ ਮਰ ਗਈਆਂ ਫਿਰ ਦਿਲ ਵਿੱਚ ਖਿਆਲ ਆਇਆ ਵੀ ਇਹਨਾਂ ਨੇ ਮੇਰਾ ਕੀ ਵਿਗਾੜਿਆ ਗਰੀਬ ਜਾਨਵਰਾਂ ਨੂੰ ਮਾਰ ਦਿੱਤਾ ਇਹ ਠੀਕ ਨਹੀਂ ਹੋਈ ਗੱਲ ਫਿਰ ਆਵਾਜ਼ ਦਿੱਤੀ ਉੱਡ ਜਾਓ ਚਿੜੀਆਂ ਸਭ ਉੱਡ ਗਈਆਂ ਇਹ ਮਾਂ ਨੂੰ ਦੱਸੂੰਗਾ ਅੱਗੇ ਕਿਸੇ ਪਿੰਡ ਵਿੱਚ ਹੀ ਗੁਜ਼ਰਨਾ ਸੀ ਕੋਈ ਲੜਕੀ ਪਾਣੀ ਭਰ ਰਹੀ ਹੈ ਚੜ੍ਹਦੀ ਵਰੇਸ਼ ਹੈ ਉਸਨੂੰ ਕਹਿਣ ਲੱਗਾ ਬੇਟਾ ਪਾਣੀ ਪਿਲਾਓ ਪਿਆਸ ਲੱਗੀ ਹੈ ਉਹ ਕਹਿਣ ਲੱਗੀ ਠਹਿਰ ਜਾ ਬਾਬਾ ਪਿਲਾਉਂਦੀ ਹਾਂ ਪਾਣੀ ਕੜਕੜ ਡੋਲ ਖੂਹ ਵਿੱਚੋਂ ਘੜਾ ਭਰਿਆ ਪਿਆ ਹੈ ਉਸਦੇ ਉੱਪਰ ਡੋਲੀ ਜਾ ਰਹੀ ਹੈ ਫਿਰ ਕਹਿਣ ਲੱਗਾ ਫਰੀਦ ਬੇਟਾ ਪਾਣੀ ਪਿਲਾਓ ਪਿਆਸ ਲੱਗੀ ਹੈ ਉਹ ਕਹਿੰਦੀ ਠਹਿਰ ਜਾ ਬਾਬਾ ਇੱਥੇ ਚਿੜੀਆਂ ਨਹੀਂ ਮਰ ਜਾਣਗੀਆਂ ਉੱਡ ਜਾਣਗੀਆਂ ਇਹ ਸੁਣ ਕੇ ਹੈਰਾਨ ਹੋ ਗਿਆ ਫਰੀਦ ਵੀ ਕਿਤਨੇ ਮੀਲਾਂ 'ਤੇ ਗੱਲ ਹੋਈ ਇਸ ਨੂੰ ਕਿਵੇਂ ਪਤਾ ਸੁਚਿਤ ਵਿੱਚ ਪਿਆਸ ਤਾਂ ਭੁੱਲ ਗਈ ਹੋਰ ਹੀ ਖਿਆਲ ਹੋਵੇ ਪੁੱਛਾਂਗੇ ਇਹ ਸ਼ਕਤੀ ਕਿੱਥੋਂ ਪਾਈ ਸੋ ਇਸੀ ਤਰ੍ਹਾਂ ਜਦੋਂ ਕਾਫੀ ਦੇਰ ਤੱਕ ਉਹ ਲੜਕੀ ਪਾਣੀ ਡੋਲ ਹਟੀ ਕਹਿਣ ਲੱਗੀ ਲੈ ਪਾਣੀ ਪੀ ਕੇ ਆਪਣਾ ਰਸਤਾ ਫੜ ਕਹਿਣ ਲੱਗਾ ਹੁਣ ਪਾਣੀ ਨਹੀਂ ਪੀਣਾ ਮੈਂ ਪੁੱਛਣਾ ਚਿੜੀਆਂ ਨਾਲ ਜੋ ਵਾਰਤਾ ਹੋਈ ਕਿਤਨੇ ਮੀਲ ਪਿੱਛੇ ਹੋਈ ਤੈਨੂੰ ਇੱਥੇ ਕਿਵੇਂ ਪਤਾ ਲੱਗਾ ਕਹਿਣ ਲੱਗੀ ਇਹਨਾਂ ਗੱਲਾਂ 'ਤੇ ਕੀ ਲੈਣਾ ਬਾਬਾ ਤੂੰ ਪਾਣੀ ਪੀ ਕੇ ਰਸਤਾ ਫੜ ਨਹੀਂ ਕਹਿਣ ਲੱਗਾ ਤੈਂ ਕੀ ਕਾਲਣਾ ਕਰ ਲਈ ਕੀ ਤਪੱਸਿਆ ਕੀਤੀ ਕਹਿਣ ਲੱਗੀ ਮੈਂ ਕੋਈ ਤਪੱਸਿਆ ਨਹੀਂ ਕੀਤੀ ਮੇਰੀ ਉਮਰ ਸਾਰੀ 22 ਸਾਲ ਦੀ ਹੈ ਮੈਂ ਤਾਂ ਇਹ ਜੋ ਕੁਛ ਪਾਇਆ ਪਤੀ ਸੇਵਾ ਵਿੱਚੋਂ ਪਾਇਆ ਹੈ ਹੋਰ ਮੈਂ ਕੋਈ ਤਪੱਸਿਆ ਨਹੀਂ ਕੀਤੀ ਹੈ ਫਿਰ ਆ ਪਾਣੀ ਇਤਨਾ ਪਾਣੀ ਡੋਲਿਆ ਫਜ਼ੂਲ ਪਾਣੀ ਡੁੱਲਦਾ ਸੀ ਉਹ ਕਹਿਣ ਲੱਗੀ ਪਾਣੀ ਫਜ਼ੂਲ ਨਹੀਂ ਸੀ ਡੁੱਲਦਾ ਇਹ ਕੰਮ ਆ ਰਿਹਾ ਸੀ ਕਿਤੇ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਹੋਈ ਸੀ ਉਹ ਬਜਾਉਂਦੀ ਸੀ ਪਾਣੀ ਵੀ ਨਹੀਂ ਸੀ ਜਾ ਰਿਹਾ ਇਹੀਆਂ ਗੱਲਾਂ ਸੁਣ ਕੇ ਫਰੀਦ ਪਿੱਛੇ ਮੁੜ ਗਿਆ ਕਹਿਣਾ ਕੁਛ ਨਹੀਂ ਅਜੇ ਮੇਰਾ ਬਣਿਆ ਇਹ ਤਾਂ ਕੱਲ੍ਹ ਦੀਆਂ ਚੜ੍ਹਦੀ ਵਰੇਸ਼ ਦੀਆਂ ਲੜਕੀਆਂ ਜ਼ਿਆਦਾ ਤਾਕਤ ਰੱਖਦੀਆਂ ਫਿਰ ਜਾ ਕੇ ਫਰੀਦ ਨੇ ਕਠਿਨ ਤਪੱਸਿਆ ਆਰੰਭ ਕਰ ਦਿੱਤੀ 24 ਸਾਲ ਤਾਂ ਗੁਜ਼ਰ ਗਏ ਅਖੀਰ ਫਰੀਦ ਸ਼ੌਕ ਵਿੱਚ ਆ ਕੇ ਪੈਰਾਂ ਨੂੰ ਸਿੰਗਲ ਬਣ ਕੇ ਖੂਹ ਵਿੱਚ ਵੀ ਲਟਕਦਾ ਰਿਹਾ ਕਿਵੇਂ ਰੱਬ ਮਿਲ ਜਾਏ ਅਤੇ ਇਹ ਜੀ ਦਿਸ਼ਾ ਦੇ ਵਿੱਚ ਸਰੀਰ ਸੁੱਕ ਕੇ ਕੰਡਾ ਹੋਇਆ ਸੀ ਖਿਲਣ ਦੀ ਤਾਕਤ ਨਹੀਂ ਮੁਰਦੇ ਦੀ ਨਿਆਈ ਹੋਇਆ ਸੀ ਮੁਰਦਾ ਜਾਣ ਕੇ ਕਾਂ ਪੈਰਾਂ 'ਤੇ ਆ ਕੇ ਠੁੰਗਾ ਮਾਰਦੇ ਸੀ ਪੈਰਾਂ ਦੀਆਂ ਤਲੀਆਂ 'ਤੇ ਇਹ ਜਾਣ ਕੇ ਸ਼ਾਇਦ ਮੁਰਦਾ ਹੋਣਾ ਹੈ ਕਾਂ ਦਾ ਸੁਭਾਅ ਹੁੰਦਾ ਹੈ ਕੋਈ ਜਾਨਵਰ ਹੋਵੇ ਹੌਲੀ ਹੌਲੀ ਪਹਿਲੇ ਉਸਦੇ ਠੁੰਗਾਂ ਮਾਰਦੇ ਮਾਰਦੇ ਅੱਖ ਵੱਲ ਜਾਣਾ ਅੱਖ 'ਤੇ ਠੁੰਗ ਮਾਰ ਕੇ ਪਰਖਣਾ ਵੀ ਜੇ ਮਰਿਆ ਤਾਂ ਇਹਨੂੰ ਖਾਵਾਂ ਜੇ ਜਿਉਂਦਾ ਤਾਂ ਭਰੇ ਹੋ ਜਾਵਾਂ ਸੋ ਇਸੀ ਤਰ੍ਹਾਂ ਪੈਰਾਂ ਦੀਆਂ ਤਲੀਆਂ 'ਤੇ ਠੁੰਗਾਂ ਮਾਰਦਾ ਮਾਰਦਾ ਕਾਂ ਅੱਖਾਂ ਵੱਲੋਂ ਜਾ ਰਿਹਾ ਸੀ उस दिशा उस दे नाल गलबात करदे आ इहो जिहे श्लोक फरीद ने उच्चारण कीते सन।
हुक्का गा एदो नैन मत छेड़ियो, कागा एदो नैन मत छेड़ियो,
ਸੁੱਕਾ ਪਿੰਜਰ ਥਿਆ ਤਲੀਆਂ ਠੂੰਗੇ ਕਾਗ, ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਦੇ ਭਾਗ। ਕਾਗਾ ਕਰੰਗਣ ਢੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣ ਮਤ ਛੂਓ ਫਿਰ ਦੇਖਣ ਕੀ ਆਸ। ਕਾਗਾ ਚੂੰਡ ਨਾ ਪਿੰਜਰਾ ਵਸੇ ਤਾਂ ਉੱਡਰ ਜਾਹੇ, ਜਿਸ ਪਿੰਜਰੇ ਮੇਰਾ ਸ਼ੌ ਵਸੇ ਮਾਸ ਨਾ ਤਿੱਦੂ ਖਾਏ।
ਕਾਗਾ ਇਹਦੋ ਨੈਣ ਮਤ ਛੇੜਿਓ, ਕਾਗਾ ਇਹਦੋ ਨੈਣ ਮਤ ਛੇੜਿਓ, ਮੈਨੂੰ ਫਿਰ ਦੇਖਣ ਦੀ ਆਸ।
ਸਮੇਂ ਇਹੋ ਜਿਹੇ ਸਲੋਕ ਉਚਾਰਨ ਕੀਤੇ ਹਾਂ। ਇਉਂ ਫਰੀਦ ਨੂੰ 36 ਸਾਲ ਗੁਜ਼ਰ ਗਏ ਤਪੱਸਿਆ ਕਰਦੇ ਹਾਂ, ਅਜੇ ਤੱਕ ਠੰਡਾ ਸਾਹ ਨਹੀਂ ਆਇਆ, ਰੱਬ ਦੇ ਦੀਦਾਰ ਦਾ ਝਲਕਾ ਵੀ ਨਹੀਂ ਪਿਆ, ਦੀਦਾਰ ਤਾਂ ਕਿੱਥੇ ਹੋਣਾ ਸੀ। ਸੋ ਅਖੀਰ ਕਿਸੇ ਨੇ ਦੱਸਿਆ, ਫਰੀਦਾ ਇਉਂ ਨਹੀਂ ਰੱਬ ਮਿਲਦਾ, ਜੇ ਤੈਨੂੰ ਰੱਬ ਦੇ ਮਿਲਣ ਦਾ ਸ਼ੌਕ ਹੈ ਤਾਂ ਮਿਲਿਆਂ ਨੂੰ ਮਿਲ, ਜਿਹੜੇ ਰੱਬ ਨੂੰ ਮਿਲੇ ਹਨ ਉਹਨਾਂ ਦੀ ਸੰਗਤ ਅਖਤਿਆਰ ਕਰ, ਕਿਉਂਕਿ ਰੱਬ ਦੇ ਮਿਲਣ ਦਾ ਰਸਤਾ ਉਹਨਾਂ ਨੂੰ ਠੀਕ ਆਉਂਦਾ ਹੈ, ਐਵੇਂ ਨਹੀਂ ਮਿਲਣਾ। ਸੋ ਇਸ ਕਰਕੇ ਕਿਸੇ ਅਰਫ ਲੋਕ ਦੀ ਸੰਗਤ ਅਖਤਿਆਰ ਕਰ। ਇੱਕ ਕੋਈ ਅਰਫ ਲੋਕ ਸਨ, ਉਹਨਾਂ ਦੀ ਸੰਗਤ ਵਿੱਚ ਪਹੁੰਚਿਆ, ਉਹਨਾਂ ਦੀ ਸ਼ਰਨ ਵਿੱਚ ਪਹੁੰਚਿਆ, ਪਹੁੰਚ ਕੇ ਉਹਨਾਂ ਦੀ ਮੁਰੀਦੀ ਅਖਤਿਆਰ ਕੀਤੀ, ਬੜੀ ਸੇਵਾ ਵੀ ਕੀਤੀ। ਪਹਿਲੇ ਦਿਨੀ ਉਹ ਸ਼ਾਂਤੀ, ਉਹ ਠੰਡ, ਉਹ ਮਨ ਦਾ ਚੈਨ ਨਸੀਬ ਹੋਇਆ ਜਿਹੜਾ 36 ਸਾਲ ਦੀ ਸਖਤ ਤਪੱਸਿਆ ਵਿੱਚ ਵੀ ਕਦੇ ਪ੍ਰਾਪਤ ਨਹੀਂ ਸੀ ਹੋਇਆ, ਕਿਉਂਕਿ ਇਹ ਅਸੂਲ ਹੈ ਮਹਾਂਪੁਰਖ ਦੀ ਸੰਗਤ। 100 ਸਾਲ ਦੀ ਕਠਿਨ ਤਪੱਸਿਆ ਨਾਲੋਂ ਵੀ ਜ਼ਿਆਦਾ ਸ਼ਾਂਤਦਾਇਕ ਹੋਇਆ ਕਰਦੀ ਹੈ। ਤਾਂ ਤੇ ਇਉਂ ਫਰੀਦ ਨੇ ਹੁਣ ਸੇਵਾ ਕਰਨੀ ਅਤੇ ਭਜਨ ਕਰਨਾ ਸ਼ੁਰੂ ਕਰ ਦਿੱਤਾ। ਸੇਵਾ ਦੀ ਬਾਬ
ਫੌਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ, ਫੌਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ,
ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ, ਨਦਰ ਕਰੇ ਜਿਸ ਆਪਣੀ ਇਸ ਲਾਏ ਹੇਤ ਪਿਆਰ, ਸਤਿਗੁਰ ਕੀ ਸੇਵਾ ਲੱਗੇ ਫੌਜਲ ਤਰੇ ਸੰਸਾਰ। ਸਵਯੋਂ ਫਰੀਦ ਨੇ ਸੇਵਾ, ਜਿੱਥੇ ਹੋਰ ਬਹੁਤ ਕਿਸਮ ਦੀ ਸੇਵਾ ਸਰੀਰ ਕਰਕੇ ਕਰਨੀ ਆਰੰਭੀ, ਨਿਰੰਤਰ ਖਿਆਲ ਚਿੱਤ ਬਿਰਤੀ ਸਿਮਰਨ ਔਰ ਧਿਆਨ ਵਿੱਚ ਲੱਗੀ ਰਹਿੰਦੀ, ਸਰੀਰ ਕਰਕੇ ਸੇਵਾ, ਸਰੀਰ ਦੀ ਸਫਲਤਾ ਸੇਵਾ ਕੀਤੇ ਹੈ, ਮਨ ਦੀ ਸਫਲਤਾ ਭਜਨ ਕੀਤੇ ਹਾਂ, ਧਨ ਦੀ ਸਫਲਤਾ ਦਾਨ ਕੀਤੇ ਹਾਂ ਇਤਿਆਦਿ। ਇਉਂ ਫਰੀਦ ਨੇ ਕਈ ਸਾਲ ਗੁਜ਼ਾਰੇ, 12 ਸਾਲ ਪੂਰੇ ਹੋਣ ਵਾਲੇ ਹੈ, ਸੇਵਾ ਕਰਦੇ ਹਾਂ ਭਜਨ ਕਰਦੇ ਹਾਂ, ਮਨ ਸ਼ੁੱਧ ਇਕਾਗਰ ਹੁੰਦਾ ਚਲਾ ਗਿਆ, ਤਾਂ ਜਿੱਥੇ ਹੋਰ ਸੇਵਾ ਉੱਥੇ ਇੱਕ ਸੇਵਾ, ਸਵੇਰੇ ਜਲ ਗਰਮ ਕਰਕੇ ਆਪਣੇ ਮੁਰਸ਼ਦ ਦਾ ਇਸ਼ਨਾਨ ਕਰਵਾਉਣਾ ਉਸਨੇ ਸੰਭਾਲੀ ਹੋਈ ਸੀ। ਰੋਜ਼ਾਨਾ ਇਸ ਵਿੱਚ ਨਾਗਾ ਨਹੀਂ ਸੀ ਪੈਂਦਾ। ਕਿਸੇ ਮਤਾਂਤਰ ਦੇ ਵੀ ਮਹਾਂਪੁਰਖ ਹਨ, ਉਹਨਾਂ ਦਾ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਜ਼ਰੂਰੀ ਸੁਭਾਅ ਹੋਇਆ ਕਰਦਾ ਹੈ। ਉਸ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਸਰੀਰ ਦੀ ਸ਼ੁੱਧੀ ਦੁਆਰਾ ਸਮਾਧੀ ਵਿੱਚ ਲੀਨ ਹੋਣਾ ਹੁੰਦਾ। ਇਸੇ ਤਰ੍ਹਾਂ ਇਹ ਮਹਾਂਪੁਰਖ ਬਿਰਧ, ਬਹੁਤ ਬਿਰਧ ਸਰੀਰ ਸੀ, ਗਰਮ ਜਲ ਕਰਕੇ ਉਸ ਨਾਲ ਫਰੀਦ ਇਸ਼ਨਾਨ ਕਰਵਾਇਆ ਕਰਦਾ ਸੀ। ਖਾਸੀ ਰਾਤ ਰਹਿੰਦੇ ਹਾਂ। ਸੋ ਇਸੇ ਤਰ੍ਹਾਂ ਕਈ ਸਾਲ ਗੁਜ਼ਰ ਗਏ। ਸਰਦੀ ਦਾ ਮੌਸਮ ਆਇਆ ਇੱਕ ਦਫ਼ਾ। ਸੋ ਜਿੱਥੇ ਅੱਜ ਕੱਲ੍ਹ ਵਾਂਗੂ ਇਸ਼ਨਾਨ ਦੇ ਸੌਖੇ ਸਾਧਨ ਨਹੀਂ ਸਨ, ਅੱਜ ਕੱਲ੍ਹ ਹੀਟਰ ਹੋ ਗਏ, ਅੰਦਰ ਹੀ ਇਸ਼ਨਾਨ ਸੌਖਾ ਹੋ ਜਾਂਦਾ ਹੈ, ਕੋਈ ਬਾਹਰ ਉੱਦਮ ਕਰਨ ਦੀ ਲੋੜ ਨਹੀਂ, ਹਲਕੇ ਛਲਕੇ ਲਾਗੇ ਸਭ ਆਰਾਮ ਹੈ। ਪਰ ਉਹਨਾਂ ਸਮਿਆਂ ਦੇ ਵਿੱਚ ਰੀਤ ਉਹੀ ਜੰਗਲ ਬੀਆਬਾਨ ਵਿੱਚ ਰਹਿੰਦੇ ਸਨ, ਕੁਛ ਨਾ ਕੁਛ ਬਾਲਣ ਛਾਲਣ ਇਕੱਠਾ ਕਰਨਾ, ਅੱਗ ਮਚਾ ਕੇ ਫਿਰ ਜਲ ਗਰਮ ਕਰਦਾ ਹੁੰਦਾ। ਸੋ ਅੱਜ ਰਾਤ ਨੂੰ ਬਾਰਿਸ਼ ਬਹੁਤ ਪੈ ਗਈ, ਇਤਨੀ ਬਾਰਿਸ਼ ਪੈ ਗਈ ਸਾਰਾ ਬਾਲਣ ਵੀ ਭਿੱਜ ਗਿਆ, ਜੋ ਅੱਗ ਵਗੈਰਾ ਰੱਖਦਾ ਸੀ ਲੁਕੋ ਉਹ ਵੀ ਬੁਝ ਗਈ। ਵੇਲਾ ਹੋ ਗਿਆ ਉੱਠਣ ਦਾ, ਇਸ਼ਨਾਨ ਆਦਿ ਕਰਾਉਣ ਦਾ, ਪਰ ਅਸਮਾਨ ਦੇ ਵਿੱਚ ਬੱਦਲ ਕਾਲੀਆਂ ਘਟਾਂ, ਗੋਡੇ ਗੋਡੇ ਪਾਣੀ ਫਿਰਦਾ ਹੈ, ਬਾਲਣ ਸਾਰਾ ਭਿੱਜ ਗਿਆ, ਅੱਗ ਸਾਰੀ ਬੁਝ ਗਈ ਹੈ, ਕਿਵੇਂ ਕੀਤਾ ਜਾਏ। ਇਉਂ ਇਹੀ ਜੀ ਦਿਸ਼ਾ ਦੇ ਵਿੱਚ ਫਰੀਦ ਉਸ ਮੌਕੇ ਆਪਣੇ ਮਨ ਦੇ ਨਾਲ ਕੁਛ ਵਿਚਾਰਾਂ ਕਸ਼ਮਕਸ਼ ਕਰਦਾ ਹੋਇਆ ਇਹੋ ਜਿਹੇ ਸਲੋਕ ਉਚਾਰਨ ਕੀਤਾ ਕਰਦਾ ਹੈ। ਫਰੀਦ ਗਲੀਆਂ ਚਿੱਕੜ ਦੂਰ ਖਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇ। ਇਸ਼ਨਾਨ ਕਰਾਉਣ ਵਾਸਤੇ ਬੜੀਆਂ ਦਿੱਕਤਾਂ ਪੇਸ਼ ਆਉਣੀਆਂ, ਸਾਧਨ ਸਾਰੇ ਖਤਮ ਹਨ, ਵਕਤ ਇਹੋ ਜਿਹਾ ਕਿ ਤੂੰ ਅੱਗ ਵਗੈਰਾ ਹੋਰ ਬਾਲਣ ਛਾਲਣ ਦਾ ਇੰਤਜ਼ਾਮ ਨਹੀਂ ਬਣ ਸਕਣਾ। ਅਗਰ ਇਸ਼ਨਾਨ ਨਾ ਕਰਾਇਆ ਗਿਆ, ਕਿਤਨੇ ਸਾਲ ਦੀ ਜੋ ਕਾਲਣਾ ਸੇਵਾ ਹੈ ਉਹਦੇ ਵਿੱਚ ਭੰਗਣਾ ਪੈਂਦੀ ਹੈ। ਇਸ ਕਰਕੇ ਇਹੋ ਜਿਹੇ ਵਿਚਾਰਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇਉਂ ਉਚਾਰਨ ਕਰਦਾ ਹੈ। ਜੇ ਮੈਂ ਚੱਲਦਾ ਤਾਂ ਭਿੱਜਦੀ ਹੈ ਕੰਬਲੀ, ਜੇ ਮੈਂ ਚੱਲਦਾ ਤਾਂ ਭਿੱਜਦੀ ਹੈ ਕੰਬਲੀ, ਜੇ ਰਹਿੰਦਾ ਨਿਉਂ ਟੁੱਟਦਾ ਮੇਰਾ ਰਹਿੰਦਾ ਨਿਉਂ ਟੁੱਟਦਾ, ਜੇ ਮੈਂ ਚੱਲਦਾ ਕੰਬਲੀ, ਜੇ ਰਹਿੰਦਾ ਨਿਉਂ ਟੁੱਟਦਾ ਮੇਰਾ ਰਹਿੰਦਾ ਨਿਉਂ ਟੁੱਟਦਾ, ਜੇ ਮੈਂ ਚੱਲਦਾ ਕੰਬਲੀ, ਜੇ ਮੈਂ ਚੱਲਦਾ ਜੇ ਮੈਂ ਚੱਲਦਾ ਕੰਬਲੀ ਜਿਵੇਂ ਚੱਲਦਾ ਚੱਲਦਾ ਤਾਂ ਭਿੱਜਦੀ ਏ ਕੰਬਲੀ ਚ ਰਹਿੰਦਾ ਨਿਉਂ ਟੁੱਟਦਾ ਮੇਰਾ ਮੇਰਾ ਰਹਿੰਦਾ ਨਿਉਂ ਟੁੱਟਦਾ ਜਿਵੇਂ ਚੱਲਦਾ ਵਿਚਾਰ ਕਰ ਰਿਹਾ ਕਸ਼ਮਕਸ਼ ਕਰ ਰਿਹਾ ਹੈ। ਸਵੇਰ ਦਾ ਵਕਤ ਅੰਮ੍ਰਿਤ ਵੇਲਾ, ਉਸਨੂੰ ਬੜਾ ਵਡਿਆਇਆ ਅੰਮ੍ਰਿਤ ਵੇਲਾ ਸੱਚ ਨੂੰ ਵਡਿਆਈ ਵਿਚਾਰ ਕਰਨੀ ਆਵੇ ਕੱਪੜਾ ਨਦਰੀ ਮੋਖ ਦਵਾ। ਅੰਮ੍ਰਿਤ ਵੇਲੇ ਨੂੰ ਬਹੁਤਾ ਵਡਿਆਇਆ ਚੌਥੇ ਪੈਰ ਸੁਬਾਹ ਕੇ ਸੁਰਤਿਆਂ ਉਪਜੈ ਚਾਓ ਤਿੰਨਾਂ ਦਰਿਆਵਾਂ ਸਿਉ ਦੋਸਤੀ ਮਨਮੁਖ ਸੱਚਾਣਾ। ਅੰਮ੍ਰਿਤ ਵੇਲੇ ਦੀ ਬੜੀ ਸਿਫਤ ਕੀਤੀ ਹੈ। ਅੱਠਾਂ ਪਹਿਰਾਂ ਵਿੱਚੋਂ ਉਹ ਪਹਿਰ ਜਿਹੜਾ ਅੰਮ੍ਰਿਤ ਵੇਲਾ ਬ੍ਰਹਮ ਮਹੂਰਤ, ਉਹਨੂੰ ਸਭ ਮਤ ਮਤਾਂਤਰਾਂ ਵਾਲਿਆਂ ਨੇ ਵਡਿਆਇਆ ਹੈ। ਭਜਨ ਬੰਦਗੀ ਦੇ ਵਾਸਤੇ ਖਾਸ ਕਰ ਅੱਛਾ ਸਮਾਂ ਹੈ। ਸਵਯੋਂ ਉਸ ਵੇਲੇ ਪਰ ਆਲਸ ਪ੍ਰਧਾਨ ਨੇ ਇੱਕ ਦਫ਼ਾ ਦਾ ਜ਼ਿਕਰ, ਜਦੋਂ ਕਲਯੁਗ ਗੁਰੂ ਬਾਬਾ ਜੀ ਨੂੰ ਮਿਲਦਾ ਹੈ, ਕੁਛ ਵਾਰਤਾਲਾਪ ਹੋਈ, ਉਸਦੇ ਪਾਸ ਇੱਕ ਜੁੱਲੜ ਦੇਖਿਆ ਮਰਦਾਨੇ ਨੇ, ਜਿਸ ਦੇ ਵਿੱਚ ਬਹੁਤ ਸਾਰੀਆਂ ਗਲੀਆਂ। ਪੁੱਛਣ ਲੱਗਾ ਮਰਦਾਨਾ, ਇਹ ਕਲਯੁਗ ਇਹ ਕੀ ਚੀਜ਼ ਤੇਰੇ ਪਾਸ ਇਹ ਜੁੱਲੜ ਕਿਹਾ ਹੈ? ਉਹ ਕਹਿੰਦਾ ਇਹ ਆਲਸ ਦਾ ਜੁੱਲੜ ਹੈ। ਇਹਦਾ ਕੀ ਮਤਲਬ? ਇਹ ਜੁੱਲੜ ਮੈਂ ਅੰਮ੍ਰਿਤ ਵੇਲੇ, ਜਿਹੜਾ ਅੱਠਾਂ ਪਹਿਰਾਂ ਵਿੱਚੋਂ ਸ੍ਰੇਸ਼ਟ ਪਹਿਰ ਹੈ, ਬ੍ਰਹਮ ਮਹੂਰਤ, ਉਸ ਮੌਕੇ ਸਭ ਦੁਨੀਆਂ ਦੇ ਉੱਪਰ ਸਿੱਟ ਦਿੰਦਾ ਹਾਂ, ਤਾਂ ਕਿ ਕੋਈ ਉੱਠ ਨਾ ਸਕੇ, ਉੱਠ ਕੇ ਪਰਮੇਸ਼ੁਰ ਦਾ ਭਜਨ ਨਾ ਕਰ ਸਕੇ। ਇਸ ਵਾਸਤੇ ਮੈਂ ਇਹ ਸਭ ਲੋਕਾਂ 'ਤੇ ਆਲਸ ਪਾ ਦਿੰਦਾ। ਦੇਖੋ ਵੇਲਾ ਸਾਧ ਜ਼ਿਆਦਾ ਆਲਸ ਤਾਂ ਹੋਇਆ ਕਰਦਾ, ਹੋਰ ਵਕਤਾਂ ਨਾਲੋਂ ਉਸ ਵੇਲੇ ਆਲਸ ਜ਼ਿਆਦਾ ਪ੍ਰਧਾਨ ਹੁੰਦੀ ਹੈ। ਇਸ ਕਰਕੇ ਮੈਂ ਉਸ ਵੇਲੇ ਇਹ ਜੁਲਰ ਸਭ ਲੋਕਾਂ 'ਤੇ ਸਿੱਟ ਦਿੰਦਾ। ਫਿਰ ਪੁੱਛਣ ਲੱਗਾ ਮਰਦਾਨਾ, ਇਹ ਮੂਰੀਆਂ ਕਿਹਨਾਂ ਨੇ ਕਰ ਦਿੱਤੀਆਂ, ਗਲੀਆਂ ਕਿਹਨੇ ਕਰਤੀਆਂ ਇਹਦੇ ਵਿੱਚ? ਕੱਲ੍ਹ ਜੋ ਕਹਿਣ ਗਲੀਆਂ ਉਹਨਾਂ ਨੇ ਕਰ ਦਿੱਤੀਆਂ, ਜਿਹੜੇ ਉਸ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਪ੍ਰਭੂ ਦੇ ਧਿਆਨ ਵਿੱਚ ਜੁੜਦੇ ਹਨ, ਉਹਨਾਂ 'ਤੇ ਮੇਰਾ ਬਲ ਨਹੀਂ ਪੈਂਦਾ, ਇਹ ਗਲੀਆਂ ਉਹਨਾਂ ਨੇ ਕਰ ਦਿੱਤੀਆਂ। ਸਾਧਕ ਉਸ ਵੇਲੇ ਉੱਠ ਕੇ ਜਿਹੜੇ ਇਸ਼ਨਾਨ ਆਦਿ ਕਰਕੇ ਪ੍ਰਭੂ ਦੇ ਧਿਆਨ ਵਿੱਚ ਜੁੜਦੇ ਹਨ, ਉਹਨਾਂ ਦੀ ਵੱਡੀ ਬਹੁਤ ਸਿਫਤ ਕੀਤੀ। ਹਰ ਉਮਰ ਵੇਲੇ ਵੱਤੇ ਕਾ ਬੀਜਿਆ, ਭਗਤ ਖਾਇਆ ਖਰਚ ਰਹੇ ਨਖੁੱਟੇ ਨਾਹੀਂ, ਇਉਂ ਦੱਸਿਆ। ਸੋ ਇੱਕ ਦਫ਼ਾ ਦਾ ਜ਼ਿਕਰ, ਇੱਕ ਕੋਈ ਰੋਜ਼ ਦਾ ਨਿਤਨੇਮ ਹੀ ਰੋਜ਼ ਇਸ਼ਨਾਨ ਕਰਕੇ ਪਰਮੇਸ਼ੁਰ ਦਾ ਭਜਨ ਕਰਿਆ ਕਰਦਾ ਸੀ। ਕਿਤਨੇ ਸਾਲਾਂ ਦਾ ਨਿਯਮ ਉਸਦਾ ਇਸੇ ਤਰ੍ਹਾਂ ਚਲਾ ਰਿਹਾ ਸੀ। ਸਰਦੀ ਦਾ ਮੌਸਮ ਆ ਗਿਆ, ਕਈ ਦਿਨ ਦੀ ਝੜੀ ਲੱਗ ਗਈ। ਝੜੀ ਦੇ ਲੱਗਣ ਕਰਕੇ ਜਦੋਂ ਵੇਲਾ ਹੋਇਆ ਉੱਠਣ ਦਾ, ਜਾਗ ਤਾਂ ਖੁਦ ਬਖੁਦ ਆ ਹੀ ਜਾਇਆ ਕਰਦੀ ਹੈ। ਸੋ ਉਸ ਵੇਲੇ ਅੰਦਰੋਂ ਦੋ ਮਨ ਹਨ, ਇੱਕ ਚੰਗਾ ਹੈ ਇੱਕ ਮਾੜਾ ਹੈ। ਚੰਗਾ ਮਨ ਚੰਗੇ ਪਾਸੇ ਪ੍ਰੇਰਦਾ ਹੈ, ਮਾੜਾ ਮਨ ਮਾੜੇ ਪਾਸੇ ਪ੍ਰੇਰਦਾ, ਦੋਨਾਂ ਦਾ ਝਗੜਾ ਹੋ ਰਿਹਾ ਅੰਦਰ। ਸੋ ਉਸ ਮੌਕੇ ਅੰਦਰੋਂ ਜਿਹੜਾ ਮਾੜਾ ਮਨ ਸੀ ਕਹਿਣ ਲੱਗਾ, ਮੀਂਹ ਪੈਂਦਾ ਬਾਹਰ, ਕਿਤਨੀ ਸਰਦੀ ਹੈ, ਸਰਦੀ ਦਾ ਮੌਸਮ ਹੈ, ਥੋੜ੍ਹਾ ਜਿਹਾ ਮੀਂਹ ਤਾਂ ਹੱਟ ਲੈਣ ਦੇਣਾ ਚਾਹੀਦਾ, ਫਿਰ ਇਸ਼ਨਾਨ ਕਰਾਂਗੇ, ਕਿਉਂਕਿ ਬਾਹਰ ਇਸ਼ਨਾਨ ਕਰਨਾ ਹੈ। ਸੋ ਇਹ ਗੱਲ ਉਸ ਮਨ ਨੇ ਕਹੀ। ਦੂਜੇ ਚੰਗੇ ਮਨ ਨੇ ਮੰਨ ਲਈ ਵੀ ਚਲੋ ਬਾਰਿਸ਼ ਹਟ ਜਾਣ ਦੇਣੀ ਚਾਹੀਦੀ ਹੈ। ਸੋ ਚੁੱਪ ਕਰਕੇ ਪੈ ਗਿਆ। ਉਸ ਵੇਲੇ ਨੀਂਦ ਜਦੋਂ ਆਉਂਦੀ ਹੈ, ਕਾਫੀ ਸਮਾਂ ਗੁਜ਼ਰ ਜਾਂਦਾ, ਦਿਨ ਚੜ ਗਿਆ। ਬੜਾ ਚਿੱਤ ਨੂੰ ਖੇਦ ਹੋਇਆ, ਅਮਲੀ ਪੁਰਸ਼ ਨੂੰ ਅਮਲ ਨਾ ਮਿਲੇ, ਕਿੰਨਾ ਦੁੱਖ ਹੁੰਦਾ ਹੈ ਰੋਜ਼ ਦੇ ਨਿਯਮ ਕਰਨ ਵਾਲੇ 'ਤੇ ਕਿਸੇ ਕਾਰਨ 'ਤੇ ਨਿਯਮ ਨਾ ਹੋਵੇ। ਉਹਦੇ ਮਨ ਨੂੰ ਕਿਤਨਾ ਕੁ ਕਸ਼ਟ ਹੁੰਦਾ ਹੈ, ਲਾਜ਼ਮੀ ਚੀਜ਼ ਹੈ। ਇਸ ਕਰਕੇ ਇਉਂ ਬੜਾ ਦੁੱਖ ਹੈ ਵੀ ਅੱਜ ਮਨ ਨੇ ਬੜਾ ਧੋਖਾ ਕੀਤਾ। ਅੱਛਾ ਕੱਲ੍ਹ ਸੀ, ਉਹ ਤਾਂ ਵਕਤ ਲੰਘ ਹੀ ਗਿਆ, ਦੂਜਾ ਦਿਨ ਫਿਰ ਆਇਆ ਝੜੀ ਲਗਾਤਾਰ ਮੁਤਵਾਤਰ, ਸਿਆਲ ਦੀ ਝੜੀ ਕਈ ਦਿਨ ਲੱਗੀ ਚਲੀ ਜਾ ਰਹੀ। ਫਿਰ ਵੇਲੇ ਸਿਰ ਜਾਗ ਆਈ, ਅੰਦਰੋਂ ਆਵਾਜ਼ ਆਈ ਵੀ ਬਾਰਿਸ਼ ਹਟ ਜਾਣੀ ਚਾਹੀਦੀ ਹੈ, ਬਾਰਿਸ਼ ਪੈ ਰਹੀ ਹੈ, ਬਾਰਿਸ਼ ਹਟ ਜੇ ਫਿਰ ਇਸ਼ਨਾਨ ਕਰਦੇ ਹਾਂ। ਦੂਜਾ ਇੱਕ ਮਨ ਜਿਹੜਾ ਚੰਗਾ ਸੀ ਉਹ ਵੀ ਹਾਮੀ ਭਰ ਗਿਆ, ਕਹਿੰਗੇ ਅੱਛਾ ਠੀਕ ਹੈ ਬਾਰਿਸ਼ ਹਟ ਜੇ ਫਿਰ ਉੱਠਦੇ ਹਾਂ। ਥੋੜ੍ਹਾ ਜਿਹਾ ਫਿਰ ਸੁਸਤੀ ਕੀਤੀ, ਫਿਰ ਦਿਨ ਚੜ੍ਹ ਗਿਆ, ਸਾਰਾ ਸਮਾਂ ਗੁਜ਼ਰ ਗਿਆ, ਫਿਰ ਬੜਾ ਦੁੱਖ ਹੋਇਆ। ਇਸੀ ਤਰ੍ਹਾਂ ਦੋ ਦਿਨ ਲੰਘਾ ਦਿੱਤੇ, ਝੜੀ ਮੁਤਵਾਤਰ ਚਲੀ ਜਾ ਰਹੀ ਹੈ, ਬਾਰਿਸ਼ ਨਹੀਂ ਬੰਦ ਹੋਈ। ਇਸੀ ਤਰ੍ਹਾਂ ਤੀਜਾ ਦਿਨ ਆਇਆ, ਜਦੋਂ ਉਸ ਵੇਲੇ ਜਾਗ ਆਈ ਤਾਂ ਅੰਦਰੋਂ ਮਨ ਨੇ ਫਿਰ ਕਿਹਾ ਮੀਂਹ ਪੈਂਦਾ ਹੈ, ਬੰਦ ਹੋ ਜਾਣ ਦੇ, ਫਿਰ ਉੱਠ ਕੇ ਇਸ਼ਨਾਨ ਕਰਾਂਗੇ। ਦੋ ਦਿਨ ਤਾਂ ਇਸਨੇ ਖਰਾਬ ਕਰ ਦਿੱਤੇ ਸਨ ਨਾ। ਸੋ ਉਸ ਮਨ 'ਤੇ ਗੁੱਸਾ ਆਇਆ, ਝੱਟ ਹੀ ਉੱਠ ਕੇ ਸਣੇ ਉਹ ਬਸਤਰ ਜਿਹੜਾ ਉੱਪਰ ਲਿਆਇਆ ਸੀ, ਬਾਹਰ ਛੱਪੜ ਸੀ ਠੰਡੇ ਪਾਣੀ ਦਾ, ਮੀਂਹ ਪੈਂਦੇ ਉਹਦੇ ਵਿੱਚ ਜਾ ਕੇ ਪੈ ਜਾਂਦੇ ਹਨ। ਦਿਨ ਚੜ੍ਹੇ ਥਾਈਂ ਉਸਨੂੰ ਪਾਲੇ ਮਾਰਿਆ। ਫਿਰ ਨਾਲੇ ਇਹ ਕਹਿੰਦੇ ਰਹੇ ਅੱਗੇ ਨੂੰ ਫਿਰ ਤਾਂ ਨਹੀਂ ਕਹੇਗਾ ਵੀ ਸੁਸਤੀ ਕਰੀਏ। ਸੋਇਓਂ ਜਿਹੜੇ ਇਹੋ ਜਿਹੇ ਹਠੀਏ ਪੁਰਸ਼ ਹਨ ਕਲਯੁੱਗ ਕਹਿੰਦਾ, ਇਹੋ ਜਿਹੇ ਲੋਕਾਂ ਨੇ ਇਹ ਮੇਰੇ ਜੁੱਲੜ ਵਿੱਚ ਮੋਰੀਆਂ ਕਰ ਦਿੱਤੀਆਂ, ਗਲੀਆਂ ਕਰਤੀਆਂ, ਉਹਨਾਂ 'ਤੇ ਮੇਰਾ ਬਲ ਨਹੀਂ ਪੈਂਦਾ ਹੈ, ਨਹੀਂ ਤਮਾਮ ਦੁਨੀਆਂ ਨੂੰ ਆਲਸ ਦੇ ਜੁੱਲੜ ਦੇ ਵਿੱਚ ਸੁਸਤੀ ਦੇ ਅਧੀਨ ਕਰਕੇ ਮੈਂ ਪਰਮੇਸ਼ੁਰ ਤੋਂ ਵਿਮੁੱਖ ਕਰਕੇ ਨਰਕਾਂ ਨੂੰ ਲੈ ਜਾਣਾ ਹੈ। ਸੰਯੋਗ ਸਾਸੂ ਉਹ ਵੇਲਾ ਇਹੋ ਜਿਹਾ ਹੁੰਦਾ ਹੈ। ਫਰੀਦ ਆਪਣੇ ਮਨ ਦੇ ਨਾਲ ਕਸ਼ਮਕਸ਼ ਕਰ ਰਿਹਾ ਹੈ, ਕੀ ਕਹਿੰਦਾ ਹੈ, ਗਲੀਆਂ ਚਿੱਕੜ ਦੂਰ ਖਰਨਾਲ ਪਿਆਰੇ ਨੇ, ਚੱਲਾਂ ਤਾਂ ਫਿਜੇ ਕੰਬਲੀ, ਰਹਾਂ ਤਾਂ ਟੁੱਟੇ ਨੇ। ਜੇ ਕਿਸੇ ਤਰੀਕੇ ਸਿਰ ਇਸ਼ਨਾਨ ਵਗੈਰਾ ਕਰਨ ਦਾ ਉੱਦਮ ਕੀਤਾ ਜਾਂਦਾ, ਬੜੀ ਖੇਚਲ, ਬੜਾ ਕਸ਼ਟ ਹੁੰਦਾ ਦੀਂਦਾ ਹੈ। ਜੇ ਨਹੀਂ ਤਾਂ ਇਤਨੀ ਦੇਰ ਦੀ ਘਾਲਣਾ ਸੇਵਾ ਦੇ ਵਿੱਚ ਵਿਘਨ ਪੈਂਦਾ ਹੈ। ਇਮਤਿਹਾਨ ਦੇ ਵਿੱਚ ਇੱਕ ਸਵਾਲ ਵੀ ਭੁੱਲ ਜਾਏ ਬੱਚਾ, ਕਿਤਨਾ ਉਸ ਨੂੰ ਨੁਕਸਾਨ ਪਹੁੰਚਦਾ ਹੈ। ਇਸੀ ਤਰ੍ਹਾਂ ਹੀ ਫਰੀਦ ਨੇ ਸੋਚਿਆ ਵੀ ਐਸਾ ਨਹੀਂ ਚਾਹੀਦਾ। ਅਖੀਰ ਮਨ ਦੇ ਅੰਦਰ ਫੈਸਲਾ ਕਰਕੇ ਵੀ ਦੇਖੀ ਜਾਊ ਸਿਰ 'ਤੇ ਪਰੇ, ਪ੍ਰੇਮ ਜਿਹੜਾ ਹੈ ਸਿਰੋਂ ਪਰੇ ਹੋ ਕੇ ਨਿਵਿਆ ਕਰਦਾ ਹੈ। ਜੋ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਥਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਧਰੀ ਜਾਏ, ਸਿਰ ਦੀਜੈ ਕਾਣ ਨਾ ਕੀਜੈ। ਇਉਂ ਵਿਚਾਰ ਕਰਦਿਆਂ ਹੋਇਆਂ ਫਿਰ ਇਉਂ ਆਪਣੇ ਮਨ ਨੂੰ ਦ੍ਰਿੜਤਾ ਦੇ ਘਰ ਵਿੱਚ ਲਿਆਂਦਾ।
ਮੇਰੀ ਟੁੱਟੇ ਨਾ ਪ੍ਰੇਮ ਵਾਲੀ ਡੋਰੀ, ਖਿੱਚ ਭਾਵੇਂ ਜਾਵੇ ਕੰਬਲੀ, ਮੇਰੀ ਟੁੱਟੇ ਨਾ ਪ੍ਰੇਮ ਵਾਲੀ, ਖਿੱਚ ਭਾਵੇਂ ਜਾਵੇ ਕੰਬਲੀ, ਜੀ ਜੀ।
जो कंबली पलो वर्षे में जाय मिला तिन साजन टुटे नाही न्यो यूं कहंदे हुए कंबली दा छम मार के शहर नाल ही सी उधर नू चल पेंदे हन किस वास्ते शहर विचों कोई अग दा चिंगाड़ा मिल जा उस नू लिया के जल गर्म कीता जाए रोज़ दे निजम दे भी सफलता होवे यूं शहर नूं तुरे जांदे है पहला अमृत वेला सर्दी दा मौसम मीह पैंदा होवे कौन जागे या कोई दुखिया बीमार या परमेश्वर दा प्यारा सुनसान है शहर विच अखीर फिरदियां फिरदियां इक चवारे विच कुछ रोशनी नज़र आई वो एक विश्वा दा मकान सी आवाज दिती हेठों उपरों आवाज आई उपरा तू कौन है की मतलब है तेरा खरीद उपर चढ़ गया पौड़ियां थाई और पुछन लगी तू कौन है तेरा की मतलब यह जे शख्स सर्दी दे मौसम विच और बारिश पेंदी विच फिर रहे हैं वो कहन लगा माता फिरदा की है बड़ा कष्ट है बड़ा दुख है मेरे निजम विच भंगना पेंदी है तो मैं अग ढूंढता फिरदा जे कि तुम मिल जाए कुछ चिंगाड़ा सो अगों उसने कहा अग तो मिल जाएगी फरीदा पर महंगी मिलेगी किन्नी कि महंगी अगर अग ले जानी है तो अख की डेली कट के दे जा उन्नी कि मिल जाऊगी एद सस्ती नहीं एक गल सुन के बहुत खुश होया कहेंगे तो कुछ भी मुश्किल गल नहीं जेकर इसते बदले सिर मंग लिया जाता फिर भी कड़ा बहुता महंगा सी क्योंकि शरीर असत वस्तु ना रहन वाली वस्तु है रब परमेश्वर सदी भी सत वस्तु है जिहदा कदे भी नाश नहीं हुंदा उसने मिलना है उसकी होनी है प्राप्ति ये शरीर चलिया जावे ये शरीर लग जावे फिर भी ये रब प्राप्त हो जावे फिर भी सस्ता सौदा है ताते तो कुछ भी गल नहीं है कहन लगा माता लै अख की डेली कढ़ लै तो इतनी अग दे दे ओके अपने आप कढ़ फरीद ने चाकू लैके अख की डेली कढ़ के मूहरे रख दी अख ते पट्टी बन ली अग दा चिंगाड़ा मिल गया बड़िया मुश्किलों नाल लिया गया बड़े यतना नाल अग वगैरह मचा के जल गर्म किया दिन चढ़ गया इशनान करवाया अपने मुरशद दा गुरु दा इशनान करवा के आसन ते वो सज के समाधिष्ट हो जाते हैं काफ़ी देर तक समाधि विच लीन रहे दिन चढ़े फरीद नूं आवाज़ दिती गई अज उसकी एहो जी कालना ते अत्यंत प्रसन्नता हुई बुलाया फरीद फरीद उरिया अख ते पट्टी बनी है की कारण है कहन लगा जी आई है इन्नी दुखनी आई है अख चंगा खोल दे जे आई है पहली अख नाल छोटी आई है अख भी साबित हो जाती है पहली नाल कुछ छोटी और ओ परमात्मा की जोत रब की जोत जिस दे वास्ते पहले 36 साल कठिन तपस्या की थी किते चलका भी नहीं सी वजिया अज पूरी जोत प्रकाश करे आई अंतरात्मे साक्षात हो गया परमात्मा का मिलाप हो गया, जन्म की सफलता हो गई। जादे वास्ते इन्निया कालना सन जिस तो उपर कुछ भी नहीं, वह परम पदवी जिसनों पा के स्वर्ग दे राज भी तुच्छ गंदगली जिती न्याई प्रतीत होंगे हैं, वह अवस्था प्राप्त हो गई है। प्रीत निहाल हो गया यानी सेवा नू मेवा, सेवा नू फल लग गया। कोई कम कीता जावे कुछ देर दे सेवन नाल वह फल दिया करता है। पहले दिन ही उसका फल नहीं होया करता, कुछ देर की सेवा हमेशा फलदायक होया करती है। अज पहले दिन बच्चे नूं स्कूले पाइए, पहले दिन ही ग्रेजुएट नहीं हो जाता। ग्रेजुएट होने वास्ते 14 साल लगते हैं। इसी तरह कोई कम करना होवे वक्त लेंदा है, मेहनत चाहता है, खिचल होंदी है, मुश्किल मिजाजी नाल पक्के इरादे नाल कम करना पैंदा है। सो ये सब ते वड्डा कम जिसनों पा के कुछ भी पाउण दी इच्छा नहीं रह जाती, जिस दे प्राप्त होया सब कुछ ही मिल जाता है, जिस दे प्राप्त होया सारियां ख्वाहिशात खत्म हो जाती हैं, पातशाह दा बादशाह बन जाता है। वह वस्तु दे वास्ते क्यों ना कालना करनी पवे, पर युक्ति नाल तरीके सिर होवे। यूं सेवा करके जड़ी वस्तु 36 साल प्राप्त नहीं सी हुई कठिन तपस्या द्वारा, फरीद नूं 12 साल की सेवा विचों ओ सुखैनी लब गई है। अज फरीद निहाल हो जाता है।
कौजल तर जाइंदा सतगुर दी सेवा करके, कौजल तर जाइंदा सतगुर दी सेवा करके,
सेवा तपस्या नाल विशेष फल रखती है। बाबा अमरदास महाराज जी ने सोचिया भी पहले समय च लोग तपस्यावां करया करदे सन, पर इस समय दे विच गुरु जी ने सेवा नूं महानता दित्ती। मन करके भजन करना है, शरीर करके सेवा करके इसनूं सफला करिए। आप जी ने सेवा का इरादा पक्का किया। सेवा किस किस्म की, सात संगत के जूठे भांडे मांजने, जल ढोना, झाड़ू देने, जुत्ते झाड़ने, और कई किस्म की सेवा जिहड़ी भी मिल जाए। सो इहो जी सेवा आरंभ कर दित्ती। इस तो इलावा अपने शौक विच एक होर सेवा आरंभी, ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ। ਆਪ ਜੀ ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਰਾਤ ਰਹਿੰਦੇ ਇਸ਼ਨਾਨ ਸੋਧ ਕੇ ਸਮਾਧਿਸ਼ਟ ਹੁੰਦੇ ਸਨ। ਸੋ ਉਹਨਾਂ ਦੇ ਇਸ਼ਨਾਨ ਵਾਸਤੇ ਖਡੂਰ ਤੋਂ ਗੋਇੰਦਵਾਲ ਚਾਰ ਕੋਹ ਦੇ ਫਾਸਲੇ 'ਤੇ ਆ। ਰਾਤ ਦੇ ਸਤਸੰਗ ਤੋਂ ਬਾਅਦ ਤਕਰੀਬਨ ਪਹਿਰ ਸਵਾ ਪਹਿਰ ਰਾਤ ਗੁਜ਼ਰੀ ਤੋਂ ਬਾਅਦ ਆਪ ਜੀ ਨੇ ਗਾਗਰ ਉਠਾਉਣੀ ਔਰ ਦਰਿਆ ਬਿਆਸ ਵੱਲ ਨੂੰ ਚੱਲ ਪੈਣਾ। ਦੋ ਕੁ ਪੁੱਠ ਪੈਰੇ ਜਾਣਾ, ਗੁਰੂ ਅਦਬ ਨੂੰ ਮੱਦੇਨਜ਼ਰ ਰੱਖਦੇ ਹਾਂ। ਫਿਰ ਅਰਦਾਸ ਬੇਨਤੀ ਕਰਨੀ, ਪ੍ਰਭੂ ਗਰੀਬ ਨਵਾਜ ਖਿਮਾ ਕਰਨੀ, ਹਜ਼ੂਰ ਵੱਲ ਪਿੱਠ ਹੋ ਰਹੀ, ਬੇਅਦਬੀ ਹੋ ਰਹੀ ਹੈ। ਫਿਰ ਦਰਿਆ ਬਿਆਸ ਵੱਲ ਮੂੰਹ ਕਰਨਾ, ਜਿੱਥੇ ਗੋਇੰਦਵਾਲ ਸਾਹਿਬ ਉੱਥੋਂ ਦੀ ਦਰਿਆ ਵਗਦਾ, ਉੱਥੋਂ ਜਲਦੀ ਗਾਗਰ ਭਰ ਕੇ ਲਿਆ, ਉਸ ਜਲ ਦੇ ਨਾਲ ਵਕਤ ਸਿਰ ਪਹੁੰਚ ਕੇ ਇਸ਼ਨਾਨ ਕਰਵਾਉਣਾ। ਭਾਵੇਂ ਪਾਣੀ ਦਾ ਉੱਥੇ ਘਾਟਾ ਕੋਈ ਨਹੀਂ ਸੀ, ਫਿਰ ਦਰਿਆਵਾਂ ਦਾ ਪਾਣੀ ਜਿਹੜਾ ਹੁੰਦਾ ਵੈਸੇ ਵੀ ਸਵੱਛ ਨਹੀਂ ਹੁੰਦਾ, ਸਾਫ ਨਹੀਂ ਹੁੰਦਾ, ਪਰ ਇਹ ਸ਼ੌਕ ਦੀਆਂ ਗੱਲਾਂ ਸਾਫ ਨਹੀਂ। ਸੋ ਇਹ ਸੇਵਾ ਆਰੰਭੀ ਆਪ ਜੀ ਨੇ ਹੋਰ ਸੇਵਾ ਤੋਂ ਇਲਾਵਾ, ਜਿਸ ਸੇਵਾ ਦੇ ਵਾਸਤੇ ਇਉਂ ਕਮਰ ਕਸਾ ਕੀਤਾ।
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਂਦਾ। ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਂਦਾ। ਨਾਮ ਜਪੀਏ